ਪੱਠੀ ਜੇ ਕਰੇ ਸੁਲਤਾਨਾ ਕਾਹੁ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ। ਸ਼ਾਹਜਹਾਂ ਨੇ ਤਰਕ ਕੀਤੀ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਪੰਗਤੀਆਂ ਗਲਤ ਲਿਖੀਆਂ ਨੇ, ਵੀ ਇਹ ਕਿਵੇਂ ਹੋ ਸਕਦਾ ਕਿ ਰਾਜਾ ਘਾਹ ਖਾਵੇ। ਦਾਰਾ ਸ਼ਕੋਹ ਨੇ ਵੀ ਇਹੀ ਤਰਕਾਂ ਕੀਤੀਆਂ। ਇਹਨਾਂ ਦੋਨਾਂ ਨੂੰ ਸਜਾਵਾਂ ਮਿਲੀਆਂ, ਫਿਰ ਇਹਨਾਂ ਨੂੰ ਘਾਹ ਖਾਣਾ ਪਿਆ, ਫਿਰ ਰਾਜੇ ਹੁੰਦਿਆਂ ਹੋਇਆਂ ਵੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਹੁਕਮ ਮਨਾਇਆ, ਅੰਮ੍ਰਿਤ ਛਕਾਇਆ, ਸੰਗਤ ਵਿੱਚ ਲਿਆਂਦਾ, ਨਾਮ ਜਪਾਇਆ, ਆਪ ਹੀ ਸਾਰਾ ਕੁਛ ਕਰਵਾ ਕੇ ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਤਾਂ ਮਹਾਰਾਜ ਫਰਮਾਉਂਦੇ ਨੇ ਅਗਨਤ ਸਾਹੋ ਆਪਣੀ ਦੇ ਰਾਸ, ਅਗਨਤ ਅੱਖਰ ਉਹੀ ਹੈ ਗਿਣਤੀ ਤੋਂ ਰਹਿਤ, ਜਿਹੜਾ ਸ਼ਾਹ ਮਾਲਕ ਹੈ ਉਹ ਆਪਣੀ ਪੂੰਜੀ ਦਿੰਦਾ ਹੈ, ਇਸਨੂੰ ਖਾਣ ਪੀਣ ਨੂੰ, ਪਹਿਰਨ ਭੋਗਣ ਨੂੰ, ਹਰ ਚੀਜ਼ ਦਾ ਇੰਤਜ਼ਾਮ ਪਹਿਲਾਂ ਹੀ ਕਰ ਦਿੱਤਾ ਉਸਨੇ ਆਪਣੇ ਜਨਮ ਲੈਣ ਤੋਂ ਪਹਿਲਾਂ ਹੀ। ਖਾਤ ਪੀਤ ਵਰਤਾ ਆਨੰਦ ਉਲਾਸ, ਖਾਂਦਾ ਹੈ, ਪੀਂਦਾ ਹੈ, ਵਰਤਦਾ ਹੈ, ਬੜੇ ਆਨੰਦ ਮਾਣਦਾ ਹੈ, ਬਹੁਤ ਖੁਸ਼ ਹੈ। ਵਾਹਿਗੁਰੂ ਨੇ ਸਾਰੀਆਂ ਚੀਜ਼ਾਂ ਦਿੱਤੀਆਂ ਨੇ, ਬੜਾ ਖੁਸ਼ ਹੈ। ਇੱਕ ਦਿਨ ਵਾਹਿਗੁਰੂ ਉਦਾਂ ਬੜਾ ਕਹਿੰਦਾ ਜੇ ਸਾਰੀਆਂ ਚੀਜ਼ਾਂ ਕੋਲ ਹੋਣ, ਫਿਰ ਵਾਹਿਗੁਰੂ ਬਹੁਤ ਕਿਰਪਾ ਕੀਤੀ, ਮਹਾਰਾਜ ਨੇ ਰੰਗ ਭਾਗ ਲਾਏ ਪਏ ਨੇ। ਮਹਾਰਾਜ ਕਹਿੰਦੇ ਦੇਖਾਂ ਸੱਚਾ ਪ੍ਰੇਮ ਵੀ ਹੈ, ਆਪਣੀ ਅਮਾਨ ਕੱਛ ਬਹੁਰ ਸਾਹੁਲੇ। ਉਹ ਸ਼ਾਹ ਜੀ ਫਿਰ ਕੀ ਕਰਦੇ ਨੇ, ਇੱਕ ਅੱਧੀ ਚੀਜ਼ ਵਾਪਸ ਲੈ ਲੈਂਦੇ ਨੇ ਬਸ। ਫਿਰ ਦੇਖਣ ਵਾਲਾ ਹੁੰਦਾ ਜਿਹੜਾ ਐ ਸਿਰ ਹਲਾ ਹਲਾ ਗੱਲਾਂ ਕਰਦਾ ਸੀ ਨਾ, ਵੀ ਰੱਬ ਦੀ ਬੜੀ ਕਿਰਪਾ, ਬੜਾ ਕੁਝ ਦਿੱਤਾ। ਫਿਰ ਸ਼ਾਹ ਜੀ ਥੋੜਾ ਜਿਹਾ ਵਾਪਸ ਲੈ ਕੇ ਦੇਖਦੇ ਨੇ ਕਿ ਪਦਾਰਥਾਂ ਨੂੰ ਲੈ ਕੇ ਉਹ ਕਹਿੰਦਾ ਜਾਂ ਸੱਚਮੁੱਚ ਮੇਰੇ ਨਾਲ ਪ੍ਰੇਮ ਕਰਦਾ ਹੈ। ਆਪਣੀ ਅਮਾਨ ਕਸ਼ ਬਾਹਰ ਸਾਹਲੇ, ਅਗਿਆਨੀ ਮਨ ਰੋਸ ਕਰੇ। ਮਹਾਰਾਜ ਕਹਿੰਦੇ ਲੱਗ ਗਿਆ ਤੇਰਾ ਪਤਾ, ਮਾੜੀ ਜੀ ਚੀਜ਼ ਵਾਪਸ ਲੈ ਕੇ ਦੇਖੀ ਸੀ ਕਿਵੇਂ ਲਿਟ ਲਿਟ ਜਾਂਦਾ, ਕਿਵੇਂ ਔਖਾ ਹੁੰਦਾ, ਰੱਬ ਨੇ ਮੇਰੇ ਤੋਂ ਖੋਹ ਲਿਆ, ਪਰਮਾਤਮਾ ਨੇ ਦਿੱਤਾ ਕੱਖ ਨਹੀਂ। ਉਹਨਾਂ ਲਈ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗਾ ਚੰਗਾ ਕਰ ਮੰਨੇ। ਜੇ ਤਾਂ ਰੱਬ ਨੇ ਕੋਈ ਚੰਗੀ ਚੀਜ਼ ਦੇ ਦਿੱਤੀ ਫਿਰ ਤਾਂ ਰੱਬ ਬਹੁਤ ਚੰਗਾ ਹੈ। ਮੰਦਾ ਮੰਦਾ ਹੋਏ, ਜੇ ਕੋਈ ਗੱਲ ਗਲਤ ਹੋ ਗਈ ਵਾ ਰੱਬ ਬੜਾ ਮਾੜਾ ਹੈ। ਆਸ ਇਹੋ ਨਾ ਆਖੀ ਹੈ ਜੇ ਲੇਖਾ ਵਰਤੈ ਸੋਏ, ਆਪਣੀ ਪ੍ਰਤੀਤ ਆਪ ਹੀ ਖੋਵੈ। ਫਿਰ ਆਪਣਾ ਭਰੋਸਾ ਆਪ ਹੀ ਗਵਾ ਲੈਂਦਾ। ਮਹਾਰਾਜ ਕਹਿੰਦੇ ਨਿਕੰਮਾ ਆਦਮੀ ਆ, ਸੈਂਕੜੇ ਚੀਜ਼ਾਂ ਦਿੱਤੀਆਂ ਇਸਨੂੰ ਮੈਂ, ਇੱਕ ਚੀਜ਼ ਜੇ ਵਾਪਸ ਲੈ ਲਈ, ਦੇ ਤਾਂ ਇਹਨੂੰ ਮੈਂ ਦੇਣੀ ਸੀ ਪਰ ਮੈਨੂੰ ਪਰਖਦਾ ਸੀ ਕਿ ਕਿੰਨੇ ਕੁ ਪਾਣੀ ਚ। ਧੰਨ ਧੰਨ ਭਾਈ ਦਇਆ ਸਿੰਘ। ਮਹਾਰਾਜ ਨੇ ਕਿਹਾ ਸੀਸ ਦੀ ਲੋੜ ਹੈ, ਉੱਠ ਕੇ ਸੀਸ ਅਰਪਣ ਕਰ ਦਿੱਤਾ। ਧੰਨ ਧੰਨ ਭਾਈ ਧਰਮ ਸਿੰਘ ਜੀ, ਧੰਨ ਧੰਨ ਭਾਈ ਹਿੰਮਤ ਸਿੰਘ ਜੀ, ਧੰਨ ਧੰਨ ਭਾਈ ਮੋਹਕਮ ਸਿੰਘ ਜੀ, ਧੰਨ ਧੰਨ ਭਾਈ ਸਾਹਿਬ ਸਿੰਘ ਜੀ। ਦੇਖਿਆ ਇਹਨੂੰ ਕਹਿੰਦੇ ਗੁਰਸਿੱਖੀ, ਜੇ ਗੁਰੂ ਨੇ ਸੀਸ ਮੰਗਿਆ, ਸਤਿਗੁਰ ਆਗਿਆ ਸੀਸ ਭੇਟ ਦਿਓ ਜੇ ਸਤਿਗੁਰ ਸੱਚੇ ਭਾਵ ਹੈ। ਬਿਲਕੁਲ ਕਾਨ ਕਰੋੜ ਨਹੀਂ ਕੀਤੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਲਿਜਾ ਕੇ ਸੀਸ ਰੱਖ ਦਿੱਤਾ। ਮਹਾਰਾਜ ਕਹਿੰਦੇ ਉਹ ਜੇ ਮੈਂ ਇੱਕ ਚੀਜ਼ ਮੋੜ ਵੀ ਲਈ ਤਾਂ ਹੋ ਸਕਦਾ ਸੀ ਮੈਂ ਇਹਨੂੰ 10 ਗੁਣਾ ਜ਼ਿਆਦਾ ਦਿੰਦਾ ਤੈਨੂੰ। ਮੈਂ ਪਰਖਣ ਦੇ ਮਾਰੇ ਨੇ ਇੱਕ ਚੀਜ਼ ਮੋੜ ਲਈ ਤਾਂ ਕਿੱਦਾਂ ਅੱਗ ਬਬੂਲਾ ਹੋ ਗਿਆ ਤੂੰ, ਬਹੁਤ ਉਸਕਾ ਵਿਸ਼ਵਾਸ ਨਾ ਹੋ ਗਿਆ। ਮਹਾਰਾਜ ਕਹਿੰਦੇ ਹੁਣ ਤੇਰਾ ਭਰੋਸਾ ਨਹੀਂ ਹੋ, ਨਿਕੰਮਾ ਆਦਮੀ ਹੈ ਤੂੰ, ਪਦਾਰਥਾਂ ਨਾਲ ਜੁੜਿਆ ਹੋਇਆ, ਮੇਰੇ ਨਾਲ ਨਹੀਂ। ਮਹਾਰਾਜ ਕਹਿੰਦੇ ਕਾਨੂੰਨ ਤਾਂ ਇਹ ਸੀ, ਅਸੂਲ ਤਾਂ ਇਹ ਹੈ, ਗੁਰਸਿੱਖੀ ਕਮਾਉਣ ਲਈ ਗੁਰਸਿੱਖੋ ਜਿਸ ਕੀ ਬਸਤ ਤਿਸੇ ਆ ਗੈ ਰੱਖ ਹੈ। ਤੁਸੀਂ ਆਪ ਹੀ ਅੱਗੇ ਰੱਖ ਦਿਓ। ਅੱਛਾ ਮਹਾਰਾਜ ਆਹ ਲੈਣਾ ਹੈ ਜੀ, ਆਹ ਲਓ ਜੀ, ਸਾਰਾ ਕੁਛ ਹੀ ਤੁਹਾਡਾ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਮਹਾਰਾਜ ਮੇਰਾ ਹੈ ਕੀ, ਸਰੀਰ ਤੁਹਾਡਾ, ਆਤਮਾ ਤੁਹਾਡੀ, ਮੇਰਾ ਤਾਂ ਇੱਕ ਫੋਕਟ ਨਾਂ ਰੱਖਿਆ ਹੋਇਆ ਹੈ, ਮੈਂ ਸਮਝ ਹੀ ਜਾਂਦਾ ਪਤਾ ਨਹੀਂ ਮੈਂ ਹੀ ਹਾਂ, ਇਹ ਮੇਰੇ ਕੋਲ ਤਾਂ ਸਿਰਫ ਮੈਂ ਹੈ। ਪ੍ਰਭ ਕੀ ਆਗਿਆ ਮੰਨੈ ਮੱਥੈ, ਅਕਾਲ ਪੁਰਖ ਦੀ ਆਗਿਆ ਨੂੰ ਮੱਥੇ ਤੇ ਮੰਨੇ, ਸਿਰ ਮੱਥੇ ਤੇ ਮੰਨ ਲਵੇ, ਕਮਾ ਲਵੇ, ਉਸ ਤੇ ਚੌਗਣ ਕਰੈ ਨਿਹਾਲ। ਉਦੋਂ ਬਾਅਦ ਵਿੱਚ ਚੌਗਣਾ ਦੇ ਦਿੰਦੇ ਨੇ, ਨਾਨਕ ਸਾਹਿਬ ਸਦਾ ਦਇਆਲ। ਸਾਹਿਬ ਸਾਡੇ ਤਾਂ ਸਦਾ ਹੀ ਦਿਆਲ ਨੇ। ਸਾਹਿਬ ਨੇ ਕੀ ਕਰਨੀ ਚੀਜ਼, ਬੱਚੇ ਨੂੰ ਆਪਾਂ ਕੋਈ ਚੀਜ਼ ਖਾਣ ਨੂੰ ਦਈਏ ਉਹਨੂੰ ਕੋਈ ਮੈਨੂੰ ਦੇ ਦੇ, ਉਹ ਕਹਿੰਦਾ ਮੇਰੀ ਹੈ। ਮਾਂ ਬਾਪ ਨੂੰ ਨਹੀਂ ਚੀਜ਼ ਦਿੰਦਾ। ਕਈ ਬੱਚੇ ਸਿਆਣੇ ਹੁੰਦੇ ਆ, ਉਹ ਸਾਰੀ ਦੇ ਦਿੰਦੇ, ਕਈ ਅੱਧੀ ਦੇ ਦਿੰਦੇ, ਕਈ ਥੋੜ੍ਹੀ ਜਿਹੀ ਤੋੜ ਕੇ ਦੇਣਗੇ, ਜਿੰਨੀ ਮਾੜੀ ਜੀ ਆਹ ਲੈ ਲੈ ਇੰਨੀ ਕੁ ਲੈ ਲੈ, ਪਰ ਇੱਕ ਦਿੰਦੇ ਹੀ ਨਹੀਂ, ਉਹ ਲਿਟਣ ਲੱਗ ਜਾਂਦੇ ਜੇ ਉਹਨਾਂ ਦੀ ਚੀਜ਼ ਨੂੰ ਹੱਥ ਵੀ ਲਾ ਦਈਏ। ਪਰਮਾਤਮਾ ਕਹਿੰਦੇ ਵੀ ਤੂੰ ਵੀ ਬੱਚਿਆਂ ਵਾਂਗੂ ਰੌਲਾ ਪਾਉਣ ਲੱਗ ਪੈਂਦਾ। ਇੱਕ ਮਾਤਾ ਦਾ ਪੁੱਤਰ ਚੜ੍ਹਾਈ ਕਰ ਗਿਆ, ਹਲੇ ਗੋਦੀ ਵਿੱਚ ਸੀਗਾ ਉਹ 5-6 ਮਹੀਨਿਆਂ ਦਾ, ਉਹ ਸੁਖਮਨੀ ਸਾਹਿਬ ਦਾ ਪਾਠ ਕਰਦੀ ਹੁਣੀ, 5ਵੇਂ ਪਾਤਸ਼ਾਹ ਵੇਲੇ ਦਾ ਬਚਨ ਹੈ, ਮਹਾਰਾਜ ਦੇ ਵੇਲੇ ਦਾ ਹੀ ਹੈ। ਉਹ ਚੜ੍ਹਾਈ ਕਰ ਗਿਆ, ਉਹਨੇ ਚੁੱਪ ਕਰਕੇ ਕੱਪੜੇ 'ਚ ਲਪੇਟਿਆ ਬੱਚਾ। ਮਹਾਰਾਜ ਦੁੱਖ ਪੰਜਣੀ ਬੇਰੀ ਥੱਲੇ ਬਿਰਾਜਮਾਨ ਸੀ। ਬੱਚਾ ਲਿਆ ਕੇ ਮਹਾਰਾਜ ਦੇ ਅੱਗੇ ਰੱਖ ਕੇ ਪੰਗਤੀਆਂ ਪੜ੍ਹਦੀਆਂ, ਕਹਿੰਦੀ ਜਿਸ ਕੀ ਬਸਤ ਤਿਸ ਆਗੈ ਰੱਖ, ਪ੍ਰਭ ਕੀ ਆਗਿਆ ਮਾਨੈ ਮਾਥ, ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆ। ਮਹਾਰਾਜ ਹੱਸ ਪਏ, ਕਹਿੰਦੇ ਬਚਨ ਠੀਕ ਹੈ ਤੁਹਾਡਾ, ਅਸੀਂ ਵੀ ਲਿਖਿਆ ਬਚਨ ਧੁਰ ਕੀ ਬਾਣੀ 'ਚ ਲਿਖਿਆ ਹੈ। ਅੱਛਾ ਮਾਤਾ ਤੇਰੇ 4 ਪੁੱਤਰ ਹੋਣਗੇ, ਉਸਤੇ ਚੌਗਨ ਕਰੈ ਨਿਹਾਲ, ਕਿਉਂਕਿ ਉਹ ਮਾਤਾ ਨੇ ਕਿਹਾ ਮਹਾਰਾਜ ਤੁਹਾਡਾ ਹੁਕਮ ਹੈ ਕਿ ਜਿਸ ਕੀ ਬਸ ਤਿਸ ਆਗਿਆ ਰੱਖ। ਜਦ ਸਾਹਿਬਜ਼ਾਦੇ ਦੋਵੇਂ ਸ਼ਹੀਦ ਹੋਏ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਤਾਂ ਵੀ ਮਹਾਰਾਜ ਨੇ ਆਹੀ ਪੰਗਤੀਆਂ ਪੜ੍ਹੀਆਂ ਸੀ, ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮੱਥ ਹੈ, ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਮਹਾਰਾਜ ਕਹਿੰਦੇ ਇਹ ਤਾਂ ਉਹਦੀ ਵਸਤੂ ਸੀ, ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕਰਦਾ ਕਿ ਮੇਰੇ ਹੁੰਦਿਆਂ ਮੇਰੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੀ ਸ਼ਹੀਦੀ ਹੋਈ, ਸਿੱਖੀ ਵਿੱਚ ਸਾਬਤ ਰਹੇ ਮੇਰੇ ਬੇਟੇ। ਫਿਰ ਜਦੋਂ ਮਹਾਰਾਜ ਨੂੰ ਦੂਜੇ ਸਾਹਿਬਜ਼ਾਦਿਆਂ ਦੀ ਖ਼ਬਰ ਮਿਲੀ ਛੋਟਿਆਂ ਦੀ, ਤਾਂ ਵੀ ਲੱਖ ਲੱਖ ਸ਼ੁਕਰ ਮਨਾਇਆ ਕਿ ਸਿੱਖੀ ਵਿੱਚ ਸਲਾਮਤ ਰਹੇ, ਡੋਲੇ ਨਹੀਂ ਹੈ। ਭਾਈ ਦਇਆ ਸਿੰਘ ਜੀ ਥੋੜ੍ਹਾ ਜਿਹਾ ਮਨ ਦੇ ਅੰਦਰ ਕਰਦੇ ਸੀ ਬੈਰਾਗ, ਹੁੰਦਾ ਹੀ ਹੈ। ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਹੈ ਨਾ, ਬਸ ਇੱਥੇ ਦੇ ਆ ਕੇ ਸਾਰੇ ਹੀ ਮਹਾਤਮਾ, ਕਿਸੇ ਮਹਾਤਮਾ ਨੂੰ ਕਿਹਾ ਮੈਂ ਤੁਸੀਂ ਉੱਥੇ ਜਾਂਦੇ ਫਤਿਹਗੜ੍ਹ ਸਾਹਿਬ, ਕਹਿੰਦੇ ਜਾਣਾ ਤਾਂ ਦੂਰ, ਮੈਂ ਤਾਂ ਉੱਧਰ ਦੇ ਲੰਘ ਵੀ ਨਹੀਂ ਸਕਦਾ, ਮੇਰਾ ਤਾਂ ਸਰੀਰ ਹੀ ਸੁੰਨ ਹੋ ਜਾਂਦਾ ਉੱਥੇ ਜਾ ਕੇ। ਇੰਨਾ ਬਰਾਕ ਕਰਦੇ ਨੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਜਦੋਂ ਵੀ ਮੱਥਾ ਟੇਕਣ ਆਉਂਦੇ ਸੀ ਪਿਛਲੇ ਪਾਸੇ ਜਿੱਥੇ ਦੀਵਾਰਾਂ ਨੇ, ਉੱਥੇ ਖੜ ਕੇ ਅੱਖਾਂ ਵਿੱਚੋਂ ਇੰਨੇ ਅੱਥਰੂ ਜਾਂਦੇ ਸੀ, ਬਸ ਸਾਰਾ ਚੋਗਾ ਭਿੱਜ ਜਾਂਦਾ ਸੀ, ਬਸ ਰੋਣਾ ਹੀ ਉੱਥੇ, ਰੋਣਾ ਹੀ ਆ ਕੇ ਅੱਖਾਂ 'ਚ ਬਰਾਕ ਦਾ ਜਲ ਜਾਣਾ। ਬਸ ਕਹਿੰਦੇ ਸੀ ਇਹ ਤੁਰਕਾਂ ਨੇ ਚੰਗਾ ਨਹੀਂ ਕੀਤਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੁਕਰ ਹੈ ਸਿੱਖੀ ਦੀ ਰਹਿਤ ਨੂੰ ਕਮਾਉਂਦਿਆਂ ਅਡੋਲ ਅਵਸਥਾ ਦੇ ਵਿੱਚ ਉਹਨਾਂ ਨੇ ਸ਼ਹੀਦੀਆਂ ਪਾਈਆਂ ਨੇ, ਮੈਨੂੰ ਆਪਣੇ ਪੁੱਤਰਾਂ ਤੇ ਇਹੀ ਮਾਣ ਹੈ। ਬਸ ਅਨਕ ਭਾਂਤ ਮਾਇਆ ਕੇ ਹੇਤ, ਮਾਇਆ ਦੇ ਪ੍ਰੇਮ ਦੇ ਵਿੱਚ ਅਨੇਕ ਪ੍ਰਕਾਰ ਦੇ ਕਰਮ ਕਰਦਾ ਜੀਵ, ਮਾਇਆ ਦੇ ਪ੍ਰੇਮ ਦੇ ਵਿੱਚ ਆ ਕੇ ਮਾਇਆ ਦੇ ਕਈ ਚੀਜ਼ਾਂ ਨੇ, ਕਈ ਪਦਾਰਥ ਨੇ, ਉਹਨਾਂ ਦੇ ਮਗਰ ਦੌੜਿਆ ਰਹਿੰਦਾ ਹਮੇਸ਼ਾ। ਇਹ ਸਰ ਪਰ ਜ਼ਰੂਰ ਨਾਸ਼ ਹੋਣਗੀਆਂ, ਜਿਨ੍ਹਾਂ ਚੀਜ਼ਾਂ ਦੇ ਮਗਰ ਤੇਰਾ ਪ੍ਰੇਮ ਲੱਗਿਆ ਹੋਇਆ ਨਾ, ਇਹ ਸਰੀਰ ਨਾਸ਼ਵੰਤ ਨੇ, ਜਿੰਨੇ ਵੀ ਸਰੀਰ ਨਜ਼ਰ ਆਉਂਦੇ ਨੇ, ਇਹ ਮਕਾਨ, ਇਹ ਦੁਕਾਨ, ਇਹ ਜੋ ਵੀ ਕੁਛ ਦਿਖਦਾ ਨਾਸ਼ਵੰਤ ਹੈ। ਇਹ ਜੇ ਗੱਲ ਆਪਣੇ ਹਿਰਦੇ 'ਚ ਕਿਤੇ ਵਸ ਜਾਵੇ ਨਾ ਕਿ ਸਾਰਾ ਕੁਝ ਨਾਸ਼ਵੰਤ ਹੈ, ਤੇ ਇੱਕੋ ਹੀ ਨਹੀਂ ਹੈ ਨਾਸ਼ਵੰਤ, ਵਾਹਿਗੁਰੂ। ਜੇ ਇਹ ਗੱਲ ਮਨ 'ਚ ਆ ਜਾਏ ਕਿ ਮੈਂ ਸਭ ਤੋਂ ਵੱਡੇ ਦਾ ਨਾਮ ਲੈ ਰਿਹਾ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਉਹਦਾ ਨਾਮ ਹੈ ਵਾਹਿਗੁਰੂ। ਇਸ ਤਰ੍ਹਾਂ ਆਪਣੇ ਮਨ ਦੇ ਅੰਦਰ ਵਿਚਾਰ ਕਰੋ ਕਿ ਨਾਸ਼ ਤੋਂ ਰਹਿਤ ਹੈ ਵਾਹਿਗੁਰੂ, ਬਾਕੀ ਸਭ ਕੁਝ ਨਾਸ਼ਵੰਤ ਹੈ। ਸਦਾ ਸਲਾਮਤ ਵਾਹਿਗੁਰੂ ਦਾ ਨਾਮ ਮੈਂ ਲੈ ਰਿਹਾ ਤਾਂ ਮਨ ਦੇ ਅੰਦਰ ਟਿਕਾਓ ਬਣਦਾ। ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਦੇ ਜਿੰਨੇ ਪਦਾਰਥ ਨੇ, ਜਿਨ੍ਹਾਂ ਵਾਸਤੇ ਇੰਨਾ ਹੇਤ ਕਰਦਾ, ਜਿੰਨਾ ਪ੍ਰੇਮ ਕਰਦਾ ਹੈ, ਨਾਸ਼ਵੰਤ ਨੇ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਇਹ ਜਿਹੜਾ ਦਰਖਤ ਦੀ ਛਾਂ ਨਾਲ ਪਿਆਰ ਲਾਉਂਦਾ ਹੈ, ਇਹ ਤਾਂ ਗਲਤ ਗੱਲ ਹੈ। ਸਵੇਰੇ ਛਾਂ ਕਿਤੇ ਹੈ, ਦੁਪਹਿਰੇ ਕਿਤੇ ਹੈ, ਸ਼ਾਮ ਨੂੰ ਕਿਤੇ ਹੈ, ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਮੌਤ ਹੈ, ਉਹ ਬਿੰਸ ਹੈ, ਉਹ ਮਨ ਪਛਤਾਵ ਹੈ। ਉਹ ਛਾਂ ਤਾਂ ਬਿੰਸ ਜਾਂਦੀ ਹੈ, ਪਹਿਲੇ ਹਾਹੇ ਨੂੰ ਔਂਕੜ ਨਹੀਂ ਆਇਆ, ਊੜੇ ਦਾ ਮੂੰਹ ਖੁੱਲ੍ਹਾ ਹੀ ਹੈ, ਉਹ ਬਿੰਸ ਹੈ। ਉਹ ਅਗਲੇ ਹਾਹੇ ਦੇ ਥੱਲੇ ਔਂਕੜ ਵੀ ਹੈ, ਊੜੇ ਨੂੰ ਵੀ ਔਂਕੜ ਹੈ, ਉਹ ਬਿੰਸ ਹੈ। ਉਹ ਨਾਸ ਹੋ ਜਾਂਦੀ ਹੈ ਛਾਂ, ਤੇ ਉਹ ਜਿਹੜਾ ਉਹਦੇ ਥੱਲੇ ਪਿਆ ਨਾ, ਉਹ ਛਾਂ ਦਾ ਆਸਰਾ ਲੈਣ ਵਾਲਾ ਮਨੁੱਖ, ਉਹ ਮਨ ਚ ਬੜਾ ਪਛਤਾਉਂਦਾ ਹੈ। ਇਹ ਤਾਂ ਛਾਂ ਦੂਰ ਹੋ ਗਈ। ਕਿਸੇ ਵੀ ਬੰਦੇ ਦੀ ਛਾਂ ਕਿੰਨੀ ਦੇਰ ਤੱਕ ਰਹਿੰਦੀ ਆਪਣੇ ਸਿਰ ਤੇ? ਮਾਂ ਬਾਪ ਦੀ ਛਾਂ ਕਿੰਨੀ ਦੇਰ ਰਹੇਗੀ? ਉਹ ਤਾਂ ਚਲੀ ਜਾਣੀ ਹੈ। ਭੈਣਾਂ ਭਰਾਵਾਂ ਦੀ ਛਾਂ ਕਿੰਨੀ ਕੁ ਦੇਰ ਤੱਕ ਰਹਿੰਦੀ? ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੀ ਛਾਂ ਤੈਨੂੰ ਸਦਾ ਰਹੇਗੀ, ਤੂੰ ਮੇਰੀ ਛਾਂ ਥੱਲੇ ਰਿਹਾ ਕਰ। ਇਹ ਉਹ ਛਾਂ ਹੈ, ਮੈਂ ਉਹ ਹਾਂ ਜਿਹੜਾ ਇੱਕ ਵਾਰ ਦਰਖਤ ਦੇ ਥੱਲੇ ਪੈ ਗਏ, ਦਰਖਤ ਦੀ ਛਾਂ ਨਹੀਂ ਹਿੱਲਣ ਦਿੱਤੀ ਗੁਰੂ ਨਾਨਕ ਦੇਵ ਜੀ ਨੇ। ਆਪਾਂ ਪੈ ਜਾਈਏ, ਦਰਖਤ ਦੀ ਛਾਂ ਕਿਤੇ ਦੀ ਕਿਤੇ ਚਲੀ ਜਾਣੀ ਹੈ। ਗੁਰੂ ਨਾਨਕ ਦੇਵ ਜੀ ਏਡੇ ਵੱਡੇ ਨੇ, ਉਹ ਛਾਂ ਨੂੰ ਹਿੱਲਣ ਹੀ ਨਹੀਂ ਦਿੰਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੋ ਦਿਸ ਹੈ ਸੋ ਚੱਲਣ ਹਾਰ। ਜਿਹੜੀ ਵੀ ਚੀਜ਼ ਦਿਸਦੀ ਹੈ ਨਾ ਅੱਖਾਂ ਦੇ ਨਾਲ, ਉਹ ਸਭ ਚੱਲਣ ਵਾਲਾ ਹੀ ਹੈ, ਹਰੇਕ ਚੀਜ਼ ਨਾਸਵੰਤ ਹੈ। ਇਹ ਇਕੱਲੀਆਂ ਪੰਕਤੀਆਂ ਪੜ੍ਹ ਨਹੀਂ ਲੈਣੀਆਂ, ਇਹਨੂੰ ਹੁਣ ਮਨ ਦੇ ਅੰਦਰ ਲੈ ਕੇ ਜਾਣਾ ਕਿ ਜੋ ਦਿਸ ਹੈ ਸੋ ਚੱਲਣ ਹਾਰ। ਤਾਂਹੀਓ ਤਾਂ ਨਾਮ ਜਪਿਆ ਜਾਊਗਾ ਜੇ ਵਿਰਾਗ ਹੋਵੇਗਾ ਆਪਾਂ ਨੂੰ। ਜਦੋਂ ਤੱਕ ਆਪਾਂ ਨੂੰ ਸੰਸਾਰ ਸੱਚਾ ਲੱਗਦਾ, ਉਦੋਂ ਤੱਕ ਬਾਣੀ ਨਹੀਂ ਪੜ੍ਹੀ ਜਾਂਦੀ, ਫਿਰ ਨਾ ਹੀ ਫਿਰ ਵਿਰਾਗ ਆਉਂਦਾ ਤੇ ਨਾ ਹੀ ਫਿਰ ਸਿਮਰਨ ਵਿੱਚ ਚਿੱਤ ਲੱਗਦਾ। ਜਦੋਂ ਆਪਾਂ ਨੂੰ ਇਹ ਪ੍ਰਤੀਤ ਹੋ ਗਿਆ ਕਿ ਦੁਨੀਆਂ ਨਾਸਵੰਤ ਹੈ, ਉਦੋਂ ਵਿਰਾਗ ਆ ਗਿਆ, ਤਾਂ ਫਿਰ ਨਾਮ ਜਪਿਆ ਜਾਂਦਾ। ਜੋ ਦਿਸਾ ਸੋ ਚੱਲਣ ਹਾਰ, ਲਪਤ ਰਹੇ ਤਹਿ ਅੰਧ ਅੰਧਾਰ। ਇਹ ਮਹਾਂ ਅਗਿਆਨੀ ਜੀਵ ਉਹਨਾਂ ਚੀਜ਼ਾਂ ਵਿੱਚ ਹੀ ਲਪਟਿਆ ਪਿਆ ਜਿਹੜੀਆਂ ਨਾਸਵੰਤ ਨੇ। ਇਹ ਤਾਂ ਸਭ ਚਲਾਊ ਚੀਜ਼ਾਂ ਨੇ, ਇਹ ਤਾਂ ਆਪਾਂ ਨੇ ਸਿਰਫ ਕੰਮ ਲੈਣਾ ਇਹਨਾਂ ਤੋਂ। ਇਹ ਤਾਂ ਪੱਕੀਆਂ ਚੀਜ਼ਾਂ ਨਹੀਂ ਹੈਗੀਆਂ। ਮਕਾਨ ਰਹਿਣ ਵਾਸਤੇ, ਮਕਾਨ ਕੋਈ ਕਿਸੇ ਨਾਲ ਜਾਂਦਾ ਦੇਖਿਆ? ਰਹਿਣ ਵਾਲੀ ਚੀਜ਼ ਹੈ, ਬਾਕੀ ਚੀਜ਼ਾਂ ਬੈਠਣ ਵਾਲੀਆਂ, ਕੁਛ ਵਰਤਣ ਵਾਲੀਆਂ। ਹਰੇਕ ਚੀਜ਼ ਦਾ ਆਪੋ ਆਪਣਾ ਕੰਮ ਹੈ। ਬਟਾਊ ਸਿਉਂ ਜੋ ਲਾਵੈ ਨੇ, ਬਟਾਊ ਹੁੰਦਾ ਰਾਹੀ ਕੰਧੀ। ਜਿਹੜਾ ਬਟਾਊ ਨਾਲ ਪਿਆਰ ਲਾਉਂਦਾ ਹੈ, ਸ਼ਾਮ ਨੂੰ ਆਇਆ ਸਵੇਰੇ ਤੁਰ ਜਾਣਾ, ਕੱਲ ਨੂੰ ਪਰਸੋਂ ਨੂੰ, ਤਾਂ ਕਿ ਹੱਥ ਨਾ ਆਵੇ ਕਿਸੇ ਉਹਦੇ ਹੱਥ 'ਚ ਕੀ ਆਉਣਾ? ਯਾਤਰੀ ਨਾਲ ਕਾਹਦਾ ਪ੍ਰੇਮ ਹੈ? ਮਹਾਰਾਜ ਕਹਿੰਦੇ ਆਪਾਂ ਸਭ ਯਾਤਰੀ ਹਾਂ ਸੰਸਾਰ 'ਚ, ਰਿਸ਼ਤੇਦਾਰ ਵੀ ਯਾਤਰਾ ਹੀ ਕਰਨ ਆਏ ਹੋਏ ਨੇ, ਯਾਤਰੀ ਹਾਂ ਆਪਾਂ। ਤੇ ਪ੍ਰੇਮ ਆਪਣਾ ਯਾਤਰੀਆਂ ਨਾਲ ਲੱਗ ਰਿਹਾ, ਮਾਲਕ ਨਾਲ ਨਹੀਂ। ਮਾਲਕ ਨਾਲ ਪ੍ਰੇਮ ਲਾਓ, ਯਾਤਰੀਆਂ ਨਾਲ ਯਾਤਰੀਆਂ ਵਾਂਗੂ ਵਰਤੋ। ਬੱਸ ਵਿੱਚ ਕੋਈ ਬੈਠ ਗਿਆ ਲਾਗੇ, ਉਹਨਾਂ ਕੋਈ ਗੱਲਾਂ ਕਰਨ ਲੱਗ ਪਿਆ, ਬਹੁਤ ਅਗੂੜਾ ਪ੍ਰੇਮ ਪੈ ਗਿਆ, ਅੱਛਾ ਜੀ ਮੇਰਾ ਤੁਹਾਡਾ ਆ ਗਿਆ, ਚੰਗਾ ਜੀ ਬਾਏ ਬਾਏ ਕਰਕੇ ਉਹ ਥੱਲੇ ਉੱਤਰ ਜਾਂਦਾ। ਇੰਨਾ ਕੀ ਹੁੰਦਾ ਯਾਤਰੀ ਦਾ ਕੰਮ? ਤੇ ਜੇ ਉੱਥੇ ਉੱਤਰਨ ਲੱਗਿਆ ਰੋਣ ਲੱਗ ਜਾਏ ਵੀ ਨਹੀਂ ਮੈਂ ਤਾਂ ਜਾਣਾ ਹੀ ਨਹੀਂ। ਮਹਾਰਾਜ ਕਹਿੰਦੇ ਇਹ ਤਾਂ ਹੁਣ ਸਮਾਂ ਹੋ ਗਿਆ ਭਾਈ, ਜਾਣਾ ਹੀ ਪੈਣਾ। ਜਦੋਂ ਸਮਾਂ ਆ ਜਾਂਦਾ ਸੰਸਾਰ ਦੇ ਅੰਦਰ ਵਰਤਣਾ, ਵਰਤਣਾ ਤਾਂ ਸਭ ਨਾਲ ਇਸ ਤਰ੍ਹਾਂ ਜਿਵੇਂ ਆਪਣੇ ਹੀ ਹੁੰਦੇ ਨੇ, ਖੁਸ਼ੀ ਨਾਲ ਵਰਤੋ। ਪਰ ਦਿਲ ਦੇ ਵਿੱਚ ਇਹ ਗੱਲ ਰੱਖੋ ਕਿ ਸਭ ਕੁਛ ਨਾਸਵੰਤ ਹੈ, ਸਿਰਫ ਇੱਕ ਸਲਾਮਤ ਹੈ ਤਾਂ ਵਾਹਿਗੁਰੂ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਹੇ ਮੇਰੇ ਮਨਾਂ, ਜਿਹੜੀ ਵਾਹਿਗੁਰੂ ਦੇ ਨਾਮ ਦੀ ਪ੍ਰੀਤੀ ਹੈ ਨਾ, ਇਹ ਸਭ ਤੋਂ ਵੱਡੀ ਸ੍ਰੇਸ਼ਟ ਸੁੱਖ ਦੇਣ ਵਾਲੀ ਹੈ। ਨਾਮ ਨਾਲ ਪਿਆਰ ਲਾ ਆਪਣਾ। ਮਹਾਰਾਜ ਨਾਮ ਦੇ ਨਾਲ ਪਿਆਰ ਕਿਵੇਂ ਲੱਗੇਗਾ? ਕਰ ਕਿਰਪਾ ਨਾਨਕ ਆਪ ਲੈ ਲਾਈ। ਮਹਾਰਾਜ ਕਹਿੰਦੇ ਪ੍ਰੇਮ ਤਾਂ ਦੇਖੋ ਵਾਹਿਗੁਰੂ ਨੇ ਆਪ ਹੀ ਲਾਉਣਾ ਹੈ। ਇਹ ਆਪਣਾ ਜ਼ੋਰ ਨਾਲ ਨਹੀਂ ਪ੍ਰੇਮ ਲੱਗਦਾ, ਧੱਕੇ ਨਾਲ ਪ੍ਰੇਮ ਨਹੀਂ ਲੱਗਦਾ। ਵਾਹਿਗੁਰੂ ਅੱਗੇ ਅਰਦਾਸ ਕਰੋ ਖੜ ਕੇ, ਮਹਾਰਾਜ ਜੀ ਮੇਰਾ ਪ੍ਰੇਮ ਆਪਦੇ ਚਰਨਾਂ ਨਾਲ ਲੱਗ ਜਾਏ, ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਨਾਲ ਜੋੜ ਲਓ, ਪ੍ਰੇਮ ਦੀ ਦਾਤ ਬਖਸ਼ਿਸ਼ ਕਰੋ। ਪ੍ਰੇਮ ਤਾਂ ਆਪਾਂ ਕਦੇ ਮੰਗਿਆ ਹੀ ਨਹੀਂ, ਨਾ ਨਦਰ ਮੰਗੀ ਹੈ, ਸਿੱਖੀ ਵਾਲੇ ਤਾਂ ਕੋਈ ਗੱਲ ਹੀ ਨਹੀਂ ਕੀਤੀ। ਇਹ ਤਾਂ ਇਉਂ ਸਮਝਿਆ ਜਿਵੇਂ ਬਸ ਦੁੱਧ ਪੁੱਤ ਦੀ ਦਾਤ ਮਿਲਦੀ, ਇੱਥੇ ਬਸ ਸਿਰ ਦੁਖਣੋਂ ਹਟਾ ਦੇਣਗੇ, ਕਦੇ ਮੇਰੀ ਬਿਮਾਰੀ ਹਟਾ ਦੇਣਗੇ। ਲੋਕਾਂ ਨੇ ਤਾਂ ਕੀ ਜਾਣਿਆ, ਲੋਕ ਨਰਾਮ ਖਿਲਾਉਣਾ ਜਾਣਾ। ਮਹਾਰਾਜ ਨੂੰ ਤਾਂ ਇਉਂ ਸਮਝਦੇ ਜਿਵੇਂ ਪੈਸੇ ਦੇਣ ਵਾਲਾ ਹੁੰਦਾ, ਬਸ ਪਦਾਰਥ ਦੇਣ ਵਾਲਾ ਹੈ। ਮਹਾਰਾਜ ਕਹਿੰਦੇ ਵੱਡੀ ਚੀਜ਼ ਮੰਗੋ ਮੇਥੋਂ, ਰਾਜੇ ਕੋਲੋਂ ਵੱਡੀ ਚੀਜ਼ ਮੰਗੀ ਦੀ ਹੈ, ਪਾਤਸ਼ਾਹ ਕੋਲੋਂ। ਨਾਮ ਦੀ ਦਾਤ ਮੰਗੋ, ਪ੍ਰੇਮ ਪਦਾਰਥ ਮੰਗੋ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇੰਨੇ ਨੇ ਵੱਡੇ ਪਦਾਰਥ ਨੇ। ਮਹਾਰਾਜ ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਪ੍ਰੇਮ ਬਖਸ਼ੋ। ਮਹਾਰਾਜ ਕਹਿੰਦੇ ਉਹ ਅੱਗੇ ਤਾਂ ਰੋਜ਼ ਆਉਂਦਾ ਇੱਥੇ ਪਦਾਰਥ ਮੰਗਣ, ਪ੍ਰੇਮ ਵੀ ਮੰਗਿਆ ਕਰ ਜੇ ਅਸਲੀ ਸਿੱਖ ਬਣਨਾ ਗੁਰੂ ਦਾ। ਕਿਉਂਕਿ ਜਿੰਨੀਆਂ ਚੀਜ਼ਾਂ ਲਈ ਤੂੰ ਮੰਗਦਾ ਹੈ ਰੋਜ਼ ਆ ਕੇ ਮੇਰੇ ਸਾਹਮਣੇ ਖੜ ਕੇ, ਇਹ ਮਿੱਥਿਆ ਹਨ ਸਾਰੀਆਂ। ਮਿੱਥਿਆ ਕੀ ਹੁੰਦਾ? ਜਿਵੇਂ ਪਾਣੀ ਦੇ ਵਿੱਚ ਲਕੀਰ ਮਾਰ ਦਈਏ, ਲਕੀਰ ਬਣਦੀ ਵੀ ਜਾਂਦੀ ਨਾਲ ਨਾਲ ਤੇ ਮਿੱਟਦੀ ਵੀ ਜਾਂਦੀ ਹੈ। ਉਂਗਲ ਦੇ ਨਾਲ ਪਾਣੀ ਵਿੱਚ ਲਕੀਰ ਮਾਰੋ, ਨਾਲ ਹੀ ਮਿੱਟ ਜਾਂਦੀ, ਬਣਦੀ ਵੀ ਹੈ। ਇਹਨੂੰ ਕਹਿੰਦੇ ਮਿੱਥਿਆ। ਸੰਸਾਰ ਬਣਦਾ ਵੀ ਹੈ, ਸੰਸਾਰ ਮਿੱਟਦਾ ਵੀ ਹੈ। ਕਿਉਂਕਿ ਸੰਸਾਰ ਰੋਜ਼ ਹੀ ਜਾ ਰਿਹਾ, ਮਰ ਕੇ ਰੋਜ਼ ਹੀ ਬਹੁਤ ਲੋਕ ਜਾਂਦੇ ਨੇ, ਪਰ ਨਾਲ ਨਾਲ ਕਿਉਂਕਿ ਜਨਮ ਲੈਂਦੇ ਜਾਂਦੇ ਨੇ, ਇਸ ਕਰਕੇ ਭਰਿਆ ਭਰਿਆ ਲੱਗਦਾ ਹੈ। ਆਓ ਮਹਾਰਾਜ ਕਹਿੰਦੇ ਮਿੱਥਿਆ ਆਪਾਂ ਸਮਝ ਲਿਆ ਨਾ, ਮਿੱਥਿਆ ਕੀ ਹੈ? ਮਿੱਥਿਆ ਤਨ ਧਨ ਕੁਟੰਬ ਸਬਾਇਆ। ਇਹ ਜਿਹੜਾ ਤਨ ਹੈ ਆਪਣਾ, ਇਹ ਵੀ ਪਾਣੀ ਦੀ ਲਕੀਰ ਹੈ, ਨਾਲ ਨਾਲ ਹੀ ਮਿੱਟਦਾ ਜਾਂਦਾ, ਥੋੜੇ ਚਿਰ ਬਾਅਦ ਚਲੇ ਜਾਣਾ। ਧਨ ਵੀ ਪਾਣੀ ਦੀ ਲਕੀਰ ਹੈ, ਕੁਟੰਬ ਪਰਿਵਾਰ ਸਬਾਇਆ ਤੋਂ ਭਾਵ ਸਾਰਾ, ਇਹ ਵੀ ਪਾਣੀ ਦੀ ਲਕੀਰ ਹੀ ਹੈ। ਮਿੱਥਿਆ ਹਉਮੈ ਮਮਤਾ ਮਾਇਆ। ਇਹ ਹਉਮੈ ਜਿਹੜੀ ਕਰਦੇ ਆਪਾਂ ਆਕੜ ਆਕੜ ਕੇ ਖੜਦੇ ਹਾਂ, ਇਹ ਵੀ ਤਾਂ ਪਾਣੀ ਦੀ ਲਕੀਰ ਹੀ ਹੈ। ਬਹੁਤਾ ਚਿਰ ਨਹੀਂ ਰਹਿਣ ਤੇਰੀ ਹਉਮੈ, ਖਤਮ ਹੋ ਜਾਏਗੀ, ਇੱਕ ਦਿਨ ਡਿੱਗ ਜਾਏਗਾ ਤੂੰ। ਮਮਤਾ ਕਰਦਾ, ਮੇਰ ਕਰਦਾ ਪਦਾਰਥਾਂ ਦੀ, ਥੋੜਾ ਚਿਰ ਹੀ ਹੈ। ਸਭ ਤੇਰੇ ਬੱਚਿਆਂ ਨੇ ਖੋਹ ਲੈਣੇ, ਤੇਰੇ ਪੱਲੇ ਕੱਖ ਨਹੀਂ ਰਹਿਣਾ, ਫਿਰ ਮਮਤਾ ਵੀ ਤੇਰੀ ਮੁੱਕ ਜਾਏਗੀ। ਮਾਇਆ ਵੀ, ਇਹ ਵੀ ਮਿੱਥਿਆ ਹੈ, ਲਕੀਰ ਹੈ ਪਾਣੀ ਦੀ ਮਾਇਆ। ਅੱਜ ਬਹੁਤ ਹੈ, ਕੱਲ ਨੂੰ ਵੰਡੀਆਂ ਪੈ ਜਾਣਗੀਆਂ, ਕੋਈ ਘਾਟਾ ਪੈ ਜਾਏਗਾ, ਖਤਮ ਹੋ ਜਾਣੀ ਸਾਰੀ ਕਹਾਣੀ। ਮਿੱਥਿਆ ਰਾਜ ਜੋਬਨ ਧਨ ਮਾਲ। ਇਹ ਵੀ ਪਾਣੀ ਦੀ ਲਕੀਰ ਹੈ ਰਾਜ ਕਰਨਾ। ਕਿੰਨਾ ਚਿਰ ਰਾਜ ਕਰੇਗਾ ਜੋਬਨ? ਜਵਾਨੀ ਕਿੰਨਾ ਵੀ ਚਿਰ ਹੈ ਤੇਰੇ ਤੇ, ਵਡੇਪਾ ਤਾਂ ਆ ਹੀ ਜਾਣਾ। ਧਨ ਮਾਲ, ਧਨ ਪਦਾਰਥ, ਮਾਲ ਡੰਗਰ, ਸਾਰਾ ਕੁਝ, ਜ਼ਮੀਨ ਜਾਇਦਾਦ, ਇਹ ਵੀ ਮਿੱਥਿਆ ਹੈ। ਕਿੰਨਾ ਕੁ ਚਿਰ ਤੇਰੇ ਪਾਸ ਹੈ? ਮਿੱਥਿਆ ਕਾਮ ਕ੍ਰੋਧ ਵਿਕਰਾਲ। ਇਹ ਵੀ ਪਾਣੀ ਦੀ ਲਕੀਰ ਹੈ, ਕਾਮ ਤੇ ਕ੍ਰੋਧ, ਲੋਭ, ਮੋਹ, ਹੰਕਾਰ, ਵਿਕਰਾਲ ਹੁੰਦਾ ਭਿਆਨਕ। ਇਹ ਜਿਹੜੇ ਭਿਆਨਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਕਿੰਨਾ ਕੁ ਚਿਰ ਰਹਿਣਗੇ? ਜਦ ਤੇਰਾ ਸਰੀਰ ਖਤਮ ਜਿਹਾ ਹੋ ਚੱਲਿਆ, ਫਿਰ ਇਹ ਕਿੱਧਰ ਜਾਣਗੇ? ਪਾਣੀ ਦੀ ਲਕੀਰ ਹੋ ਗਏ ਨਾ ਇਹ, ਮਹਾਰਾਜ ਕਹਿੰਦੇ ਨੇ। ਮਿੱਥਿਆ ਰਾਥ ਹਸਤੀ ਅਸਵ ਬਸਤਰਾ। ਇਹ ਜਿਹੜਾ ਮਿੱਥਿਆ ਹੈ, ਪਾਣੀ ਦੀ ਲਕੀਰ ਵਾਂਗੂ ਹੀ ਰਾਥ ਜਿੰਨੇ ਤੇਰੇ ਕੋਲ ਨੇ, ਹੁਣ ਕਾਰਾਂ ਆ ਗਈਆਂ, ਹਾਥੀ ਆ ਗਏ, ਤੋ ਅਸਵ ਜਿਹੜੇ ਨੇ ਘੋੜੇ, ਬਸਤਰ ਜਿਹੜੇ ਨੇ, ਅਸਵ ਪੈਰ ਚ ਵਾਹਵਾ ਛੋਟਾ। ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ। ਇਹ ਵੀ ਤਾਂ ਪਾਣੀ ਦੀ ਲਕੀਰ ਹੈ, ਜਿਹੜੀ ਮਾਇਆ ਦੇ ਰੰਗ ਨੇ, ਇਹਨਾਂ ਦੇ ਸੰਗ ਤੂੰ ਦੇਖ ਦੇਖ ਕੇ ਹੱਸਦਾ ਹੈ, ਪਾਣੀ ਦੀ ਲਕੀਰ ਹੈ ਸਾਰਾ। ਜਿੰਨੇ ਵੀ ਮਾਇਆ ਨੂੰ ਆਪਾਂ ਦੇਖ ਦੇਖ ਪਦਾਰਥਾਂ ਨੂੰ ਹੱਸਦੇ ਹਾਂ, ਉਹ ਸਭ ਕੁਝ ਪਾਣੀ ਦੀ ਲਕੀਰ ਹੈ। ਮਿੱਥਿਆ ਧਰੋ ਮੋਹ ਅਭਿਮਾਨ। ਧਰੋ ਛਲ ਕਰਨੇ, ਮੋਹ ਕਰਨਾ, ਅਭਿਮਾਨ ਕਰਨਾ, ਇਹ ਵੀ ਪਾਣੀ ਦੀ ਲਕੀਰ ਹੈ। ਮਿੱਥਿਆ ਆਪਸ ਉੱਪਰ ਕਰਤ ਗੁਮਾਨ। ਇਹ ਵੀ ਗੱਲ ਤਾਂ ਮਿੱਥਿਆ ਹੀ ਹੈ ਕਿ ਜਿਹੜਾ ਆਪਣੇ ਉੱਪਰ ਇੰਨਾ ਗੁਮਾਨ ਹੈ, ਤੈਨੂੰ ਹੰਕਾਰ ਹੈ, ਸਭ ਚੀਜ਼ਾਂ ਮਿੱਥਿਆ ਹਨ, ਪਾਣੀ ਦੀ ਲਕੀਰ ਹਨ, ਅੱਜ ਹੈ ਕੱਲ ਨਹੀਂ। ਹੁਣ ਦੋ ਪੰਕਤੀਆਂ ਸਿਧਾਂਤ ਹੈ। ਅਸਥਿਰ ਭਗਤ ਸਾਧ ਕੀ ਸਰਨ। ਇੱਕ ਤਾਂ ਜਿਹੜੀ ਪਰਮੇਸ਼ਰ ਦੀ ਭਗਤੀ ਹੈ, ਇੱਕ ਤਾਂ ਇਹ ਅਸਥਿਰ ਹੈ, ਇੱਕ ਸਤਿਗੁਰੂ ਦੀ ਸ਼ਰਨ ਅਸਥਿਰ ਹੈ, ਸਾਧ ਸੰਗਤ ਅਸਥਿਰ ਹੈ, ਸਾਧੂ ਜਨ ਅਸਥਿਰ ਨੇ, ਨੌਵੇਂ ਪਾਤਸ਼ਾਹ ਮੋਹਰ ਲਾਉਂਦੇ ਨੇ, ਨਾਮ ਰਹੋ ਸਾਧੂ ਰਹੋ, ਰਹੋ ਗੁਰ ਗੋਬਿੰਦ ਕਉ ਨਾਨਕ ਜਗਤ ਮੈਂ, ਤਿੰਨ ਜਪਿਓ ਗੁਰਮੰਤ। ਤਿੰਨ ਤੋਂ ਭਾਵ ਹੈ ਜਿਨ, ਜਿਨ੍ਹਾਂ ਨੇ, ਇਹ ਕਿਉਂਕਿ ਇੱਕ ਇਲਾਕੇ ਦੀ ਬੋਲੀ ਹੈ, ਕਿਨ ਇਹ ਕੰਮ ਕਿਨ ਕੀਤਾ, ਕਿਨ ਇਹ ਕੰਮ ਕੀਤਾ, ਉਹਨੂੰ ਨੁਕਸਾਨ ਹੋਏਗਾ। ਮੈਂ ਸੁਣਿਆ ਕਈ ਇਲਾਕਿਆਂ, ਕਿਨ ਤੋਂ ਭਾਵ ਜਿਨ, ਜਿਨ੍ਹਾਂ ਨੇ ਵੀ ਇਹ ਕੰਮ ਕੀਤਾ, ਭਗਤੀ ਕੀਤੀ ਹੈ। ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਹਰੀ ਦੇ ਚਰਨ ਜਪ ਜਪ ਕੇ ਜਿਉਂਦਾ ਹੈ ਰੱਬ ਦਾ ਪਿਆਰਾ ਰਾਤ ਦਿਨ ਵਾਹਿਗੁਰੂ, ਕਿਉਂਕਿ ਉਹਨੇ ਦੁਨੀਆਂ ਦੀ ਹਰੇਕ ਚੀਜ਼ ਨੂੰ ਮਿਥਿਆ ਕਰਕੇ ਮੰਨ ਲਿਆ। ਮਿਥਿਆ ਸ਼ਰਵਨ, ਕੰਨ ਵੀ ਤੇਰੇ ਮਿਥਿਆ ਨੇ। ਇੱਕ ਪਾਸੇ ਆਪ ਜੀ ਕਹਿੰਦੇ ਹੋ ਇਹ ਸ਼ਰਵਣ ਮੇਰੇ ਸੱਚ ਹੈ ਸੁਣਨ ਨਾ ਪਠਾਏ, ਕਹਿੰਦੇ ਉਹ ਵੀ ਮੈਂ ਕਿਹਾ ਠੀਕ ਕਿਹਾ, ਸੱਚ ਹੈ ਸੁਣਨ ਨਾ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਜਿਤ ਸੁਣੀ ਮੰਤਰ ਹਰਿਆ ਹੋਆ ਰਸ ਨਾ ਰਸ ਬਾਣੀ। ਪਰ ਆਪ ਜੀ ਕਹਿੰਦੇ ਹੋ ਇਹ ਕੰਨ ਮਿਥਿਆ, ਮਹਾਰਾਜ ਕਹਿੰਦੇ ਇਹ ਕੰਨ ਉਦੋਂ ਤੱਕ ਮਿਥਿਆ ਨੇ ਮਿਥਿਆ ਸ਼ਰਵਨ ਪਰ ਨਿੰਦਾ ਸੁਣਿਆ ਹੈ। ਜੇ ਪਰਾਈ ਨਿੰਦਾ ਸੁਣਦੇ ਨੇ ਕੰਨ ਤਾਂ ਇਹ ਕੰਨ ਝੂਠੇ ਨੇ, ਨਕਲੀ ਨੇ। ਜੇ ਕੰਨ ਨਾਮ ਨੂੰ ਸੁਣਦੇ ਨੇ ਤਾਂ ਕੰਨ ਸੱਚੇ ਨੇ। ਇਹ ਤਾਂ ਆਪਾਂ ਦੇਖਣੇ ਨੂੰ ਝੂਠੇ ਬਣਾਉਣਾ ਕਿ ਸੱਚੇ ਬਣਾਉਣਾ। ਮਿਥਿਆ ਹਸਤ ਝੂਠੇ ਨੇ ਹੱਥ ਉਹ, ਪਰ ਦਰਬ ਕੌਹਿਰ ਹੈ ਜਿਹੜੇ ਪਰਾਏ ਪੈਸੇ ਚੁਰਾਉਂਦੇ ਨੇ, ਚੋਰੀ ਕਰਦੇ ਨੇ। ਮਿਥਿਆ ਨੇਤਰ ਉਹ ਅੱਖਾਂ ਵੀ ਝੂਠੀਆਂ ਨੇ, ਪਾਣੀ ਦੀ ਲਕੀਰ ਵਰਗੀਆਂ ਨੇ, ਨਕਲੀ ਅੱਖਾਂ ਨੇ ਉਹ ਰੱਬ ਨੂੰ ਚੰਗੀਆਂ ਨਹੀਂ ਲੱਗਦੀਆਂ। ਪੇਖਤ ਪਰ ਪ੍ਰਿਆ ਰੂਪਾਦ ਅਰਾਰੇ ਨੂੰ ਦੁਲੈਂਕੜੇ ਹਨ। ਰੂਪਾਦ ਰੂਪਾਦਕ ਜਿਹੜੀਆਂ ਦੇਖਦੀਆਂ ਨੇ, ਪਰਾਈ ਇਸਤਰੀ ਦਾ ਰੂਪ ਦੇਖਣਾ ਜਿਹੜਾ ਹਰ ਵਕਤ ਦੇਖਦੇ ਹੀ ਰਹਿਣਾ, ਸੁਭਾਵਿਕ ਨਿਗਾਹ ਪੈਣੀ ਇੱਕ ਵੱਖਰੀ ਚੀਜ਼ ਹੈ। ਕਿਉਂਕਿ ਅਸੀਂ ਨਾਲ ਹੀ ਪੁੱਛ ਲਿਆ ਸੀ ਮਹਾਤਮਾ ਨੂੰ ਬਈ ਇਹ ਜਿਹੜਾ ਹੋ ਜਾਂਦਾ ਕਦੇ ਕਦੇ ਅਚਾਨਕ ਵੀ ਰੂਪ ਸਾਹਮਣੇ ਆ ਜਾਂਦਾ, ਕਹਿੰਦੇ ਅਚਾਨਕ ਸਾਹਮਣੇ ਆਉਣਾ ਹੋਰ ਚੀਜ਼ ਹੈ, ਜਿਹੜਾ ਵਾਰ ਵਾਰ ਮੁੜ ਮੁੜ ਦੇਖੀ ਜਾਣਾ ਉਹ ਗੁਨਾਹ ਹੋ ਜਾਂਦਾ। ਪਰ ਇੱਕ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਕਹਿੰਦੇ ਇਸ ਤਰ੍ਹਾਂ ਹੀ ਨਿਗਾਹ ਰੱਖਿਆ ਕਰੋ, ਸਾਰਿਆਂ ਚ ਤੂੰ ਆਪ ਹੀ ਬੈਠਾ। ਮਿਥਿਆ ਰਸਨਾ ਭੋਜਨਾਂ ਸਵਾਦ, ਇਹ ਜਿਹੜੀ ਰਸਨਾ ਹੈ ਸਾਡੀ ਇਹ ਵੀ ਮਿਥਿਆ ਹੈ, ਉਦੋਂ ਤੱਕ ਜਦੋਂ ਹੋਰ ਹੀ ਸਵਾਦ ਲਈ ਜਾਂਦੀ ਹੈ। ਨਾਮ ਦੇ ਸਵਾਦ ਨੂੰ ਛੱਡ ਕੇ ਜਿਹੜੀ ਰਸਨਾ ਝੂਠੇ ਸਵਾਦਾਂ ਚ ਫਸੀ ਹੋਈ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਕਿਤੈ, ਜਿੱਚਰ ਹਰ ਰਸ ਪੱਲੇ ਨਾ ਪਾਏ। ਜਦੋਂ ਤੱਕ ਤੂੰ ਹਰੀ ਨਾਮ ਦਾ ਰਸ ਨਹੀਂ ਲੈਂਦੀ, ਤੂੰ ਵੀ ਝੂਠੀ ਹੈ ਮੇਰੀ ਜ਼ੁਬਾਨ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟਿਆ, ਹਰ ਹਾਂ ਜਬ ਬਿਸਰਾ ਗੋਬਿੰਦ ਰਾਏ, ਦਿਨੋਂ ਦਿਨ ਘਟਿਆ। ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ, ਇਹ ਜਿਹੜੇ ਚਰਨ ਨੇ ਪੈਰ ਨੇ ਆਪਣੇ, ਇਹ ਵੀ ਮਿਥਿਆ ਹੀ ਨੇ, ਝੂਠੇ ਨੇ। ਫਿਰ ਉਹਨਾਂ ਨੂੰ ਚਰਨ ਨਹੀਂ ਨਾ ਕਿਹਾ ਜਾਂਦਾ, ਕੋਈ ਪੂਜਦਾ ਫਿਰ ਉਹਨਾਂ ਨੂੰ, ਜਿਹੜੇ ਪਰਾਏ ਘਰਾਂ ਚ ਜਾ ਕੇ ਵਿਕਾਰ ਕਮਾਉਣ ਨੂੰ ਭੱਜੇ ਰਹਿੰਦੇ ਨੇ। ਮਿਥਿਆ ਮਨ ਪਰ ਲੋਭ ਲੁਭਾਵ ਹੈ, ਇਹ ਮਨ ਵੀ ਫਿਰ ਮਿਥਿਆ ਹੈ, ਜਿਹੜਾ ਪਰਾਏ ਚੀਜ਼ਾਂ ਨੂੰ ਦੇਖ ਦੇਖ ਕੇ ਉਹਦੇ ਵਿੱਚ ਲੁਭਾਏਮਾਨ ਹੁੰਦਾ, ਲੋਭ ਵਿੱਚ ਆ ਜਾਂਦਾ, ਪਰਾਈਆਂ ਚੀਜ਼ਾਂ ਨੂੰ ਚੁਰਾਉਣ ਵਿੱਚ, ਖਾਣ ਵਿੱਚ, ਕਿ ਆਹ ਮੈਨੂੰ ਮਿਲ ਜਾਏ, ਆਹ ਮੈਨੂੰ ਮਿਲ ਜਾਏ। ਜਿਹੜਾ ਨਾਮ ਨੂੰ ਛੱਡ ਕੇ ਇੱਧਰ ਉੱਧਰ ਕੋਈ ਵੀ ਆਪਣਾ ਅੰਗ ਭਟਕਦਾ, ਉਹ ਅੰਗ ਇਹ ਨਕਲੀ ਹੈ। ਮਹਾਰਾਜ ਕਹਿੰਦੇ ਇਹ ਤਾਂ ਮਿਥਿਆ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਇਹ ਸਰੀਰ ਹੀ ਸਾਰਾ ਮਿਥਿਆ। ਕਿਉਂ ਮਹਾਰਾਜ? ਕਹਿੰਦੇ ਤੂੰ ਕਿਸੇ ਦੇ ਪਰ ਉਪਕਾਰ ਕੀਤਾ ਕਦੇ? ਕਿਸੇ ਹੋਰ ਦਾ ਭਲਾ ਕੀਤਾ ਕਿ ਆਪਣਾ ਹੀ ਭਲਾ ਕਰਦਾ ਰਹਿਣਾ ਹਮੇਸ਼ਾ? ਜਦ ਤੱਕ ਇਹ ਸਰੀਰ ਕਿਸੇ ਦੂਜੇ ਦੇ ਕੰਮ ਨਹੀਂ ਆਇਆ, ਉਦੋਂ ਤੱਕ ਸਰੀਰ ਵੀ ਝੂਠਾ ਹੈ। ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਸਰੂਪਾਂ ਨੇ ਆਪਣਾ ਸਰੀਰ ਆਪਣੇ ਲਈ ਹੀ ਲਾ ਦਿੱਤਾ, ਆਪਣੇ ਪਰਿਵਾਰ ਵੀ ਆਪਣੇ ਉੱਪਰੋਂ ਹੀ ਵਾਰ ਦਿੱਤੇ ਨੇ। ਬ੍ਰਹਮ ਗਿਆਨੀ ਜਿਹੜੇ ਨੇ ਉਹ ਪਰਉਪਕਾਰ ਤੇ ਚੱਲਦੇ ਨੇ, ਗੁਰਸਿੱਖ ਵੀ ਪਰਉਪਕਾਰ ਕਰਦਾ, ਭਾਈ ਘਨੱਈਆ ਸਿੰਘ ਜੀ ਵਰਗੇ। ਮਿਥਿਆ ਬਾਸ ਲੇਤ ਬੇਕਾਰਾ, ਬਾਸ ਖੁਸ਼ਬੂ ਲੈਂਦਾ ਹੈ ਨੱਕ, ਜਿਹੜੀ ਮਿਥਿਆ ਹੈ, ਝੂਠਾ ਹੈ, ਜਿਹੜਾ ਬੇਕਾਰਾਂ ਦੀ ਖੁਸ਼ਬੂ ਲੈਂਦਾ ਹਰ ਵਕਤ, ਉਹ ਇਸ ਕਰਕੇ ਨੱਕ ਝੂਠਾ ਹੈ, ਜਿਹੜਾ ਸੈਂਟਾਂ ਹੀ ਛਿੜਕਦਾ ਰਹਿੰਦਾ ਹਰ ਟਾਈਮ ਆਪਣੇ ਤੇ, ਲਾ ਲਾ ਕੇ ਖੁਸ਼ਬੂਆਂ ਛਿੜਕਦਾ ਰਹਿੰਦਾ, ਬਸ ਇਸੇ ਗੱਲ ਤੇ ਹੀ ਖੁਸ਼ ਹੈ। ਵਿਸ਼ਿਆਂ ਬੇਕਾਰਾਂ ਲਈ ਹੁੰਦੀਆਂ ਇਹ ਚੀਜ਼ਾਂ। ਤਾਂਹੀਓ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਵੇ ਜੁੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਕਿਤੇ ਹੋਰ ਹੀ ਨਾ ਹੋ ਜਾਏ ਕੰਮ, ਕਿਤੇ ਖੁਸ਼ਬੂਆਂ ਲੈਂਦੇ ਲੈਂਦੇ ਵਾਹਿਗੁਰੂ ਨੇ ਭੁੱਲ ਜਾਈਏ। ਬਿਨ ਬੂਝੇ ਮਿਥਿਆ ਸਭ ਪਏ, ਬਿਨਾਂ ਅਕਾਲ ਪੁਰਖ ਨੂੰ ਸਮਝੇ ਤੋਂ, ਬਿਨਾਂ ਆਤਮਕ ਸਰੂਪ ਨੂੰ ਜਾਣੇ ਤੋਂ, ਸਾਰਾ ਕੁਝ ਹੀ ਮਿਥਿਆ ਹੈ, ਆਪਣਾ ਸਭ ਝੂਠਾ ਹੈ। ਸਫਲ ਦੇਹ ਨਾਨਕ ਹਰ ਹਰ ਨਾਮ ਲੈ, ਉਹ ਦੇਹੀ ਸਹਿਤ ਫਲਦੇ ਹੈ ਸਫਲ ਹੈ ਜਿਹੜੀ ਦੇਹੀ ਪਰਮਾਤਮਾ ਦੇ ਨਾਮ ਨੂੰ ਲੈਂਦੀ ਹੈ ਪਰਮਾਤਮਾ ਦਾ ਜਿਹੜੀ ਦੇਹੀ ਨਾਮ ਜਪਦੀ ਹੈ ਬਿਰਥੀ ਸਾਕਤ ਕੀ ਆਰ ਜਾ ਨਿਸ਼ਰਦਕ ਬੰਦੇ ਦੀ ਉਮਰ ਬੇਅਰਥ ਚਲੀ ਜਾਂਦੀ ਸਾਰੀ ਜ਼ਿੰਦਗੀ ਬੇਕਾਰ ਹੀ ਚਲੀ ਜਾਂਦੀ ਹੈ ਸਾਚ ਬਿਨਾਂ ਕਹਿ ਹੋਵਤ ਸੁੱਚਾ ਇੱਕ ਸੱਚੇ ਨਾਮ ਜਪੇ ਤੋਂ ਬਿਨਾਂ ਕਿੱਥੇ ਇਨਸਾਨ ਦੀ ਦੇਹੀ ਸੁੱਚੀ ਹੋ ਸਕਦੀ ਹੈ ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਬਿਰਥਾ ਨਾਮ ਬਿਨਾਂ ਤਨ ਅੰਧ ਇਹ ਜਿਹੜਾ ਅਗਿਆਨਤਾ ਵਾਲੇ ਕਰਮ ਕਰਦਾ ਹੈ ਇਹ ਸਰੀਰ ਇਹ ਨਾਮ ਤੋਂ ਬਿਨਾਂ ਤਾਂ ਬਿਰਥਾ ਹੀ ਹੈ ਇਹਦਾ ਕੀ ਲਾਭ ਹੈ ਆਪਾਂ ਨੂੰ ਕਿਉਂਕਿ ਜਿਹੜੇ ਸਰੀਰ ਅਗਿਆਨਤਾ ਵਾਲੇ ਜੀਵ ਨੇ ਅੰਨੇ ਕਰਮ ਕਰਦੇ ਨੇ ਨਸ਼ਰਦਕ ਬੰਦੇ ਨਾਸਤਕ ਪੁਰਸ਼ ਮੁੱਖ ਆਵਤ ਤਾਕ ਹੈ ਦੁਰਗੰਧ ਪਹਿਲਾਂ ਤਾਂ ਉਹਨਾਂ ਦੇ ਮੁੱਖ ਵਿੱਚੋਂ ਪ੍ਰਤੱਖ ਵੀ ਦੁਰਗੰਧ ਹੀ ਆਉਂਦੀ ਹੈ ਸ਼ਰਾਬਾਂ ਦੀ ਸਿਗਰਟਾਂ ਦੀ ਬੀੜੀਆਂ ਪੀ ਜਾਂਦੇ ਨੇ ਕਈ ਲੋਕ ਪੁੱਠੀਆਂ ਚੀਜ਼ਾਂ ਖਾਂਦੇ ਇੰਨੀਆਂ ਗੰਦੀਆਂ ਚੀਜ਼ਾਂ ਖਾਂਦੇ ਨੇ ਕਿ ਉਹ ਚ ਮੁਸ਼ਕ ਆਉਣ ਲੱਗ ਜਾਂਦਾ ਆ ਜਿਹੜੇ ਆਹ ਹੱਡ ਜੇ ਖਾਈ ਜਾਂਦੇ ਇਹ ਜੋ ਮੁਸ਼ਕ ਨਹੀਂ ਆਉਂਦਾ ਬਹੁਤ ਮੁਸ਼ਕਿਲ ਆਉਂਦੇ ਨੇ ਇਹ ਇਸ ਕਰਕੇ ਹੋਰ ਚੀਜ਼ਾਂ ਖਾਣੀਆਂ ਜਿੰਨੀਆਂ ਵੀ ਗਲਤ ਚੀਜ਼ਾਂ ਤਾਹੀਆਂ ਮਹਾਰਾਜ ਉੱਪਰ ਕਹਿ ਕੇ ਮਿੱਥਿਆ ਰਸਨਾ ਭੋਜਨ ਅਨਸਵਾਦ ਉਹ ਜਿਹੜੀ ਰਸਨਾ ਨਾਮ ਤੋਂ ਬਿਨਾਂ ਹੋਰ ਸਵਾਦਾਂ ਚ ਫਸੀ ਉਹ ਝੂਠੀ ਹੋਈ ਆ ਸਿਰਫ ਇੱਕ ਨਾਮ ਦਾ ਹੀ ਸਵਾਦ ਲੈਣਾ ਜੇ ਲੈਣਾ ਸਿੱਖ ਨੇ ਬਾਕੀ ਦੇ ਸਵਾਦਾਂ ਤੋਂ ਮਨਾ ਕਰਦੇ ਨੇ ਆਪਾਂ ਨੂੰ ਮਹਾਰਾਜ ਕਹਿੰਦੇ ਆ ਸਾਰਾ ਸਰੀਰ ਗੰਦਗੀ ਦਾ ਥੈਲਾ ਪਹਿਲਾਂ ਹੀ ਬੜਾ ਇਹ ਗੰਦਗੀ ਦੀ ਕਮੀ ਸੀ ਜਿਹੜੀ ਹੋਰ ਗੰਦਗੀ ਪਾਉਣ ਲੱਗਿਆਂ ਇਹਦੇ ਚ ਨੌ ਦਰਵਾਜ਼ ਨਵੇਂ ਦਰ ਫੀਕੇ ਤਾਂ ਪਹਿਲਾਂ ਅੱਖਾਂ ਚੋਂ ਗੰਦਗੀ ਕੰਨਾਂ ਚੋਂ ਗੰਦਗੀਆਂ ਸਾਰਾ ਸਰੀਰ ਗੰਦਗੀ ਦਾ ਹੀ ਮਾਰਿਆ ਹੋਇਆ ਇਹ ਚ ਹੋਰ ਗੰਦਗੀ ਕੀ ਪਾਈ ਜਾਂਦਾ ਤੂੰ ਮੁੱਖ ਆਵਤ ਤਾਕ ਹੈ ਦੁਰਗੰਧ ਫਿਰ ਉਹਨਾਂ ਦੇ ਮੂੰਹ ਦੇ ਵਿੱਚੋਂ ਦੁਰਮਤ ਦੀ ਦੁਰਗੰਧ ਆਉਂਦੀ ਹੈ